ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 63 ਤੇ ਗੌਰ ਖੋਜ਼ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਪਾਕ ਬੇਟਾ। ਅੱਜ ਅਸੀਂ ਇਸੇ ਤੇ ਮਜ਼ੀਦ ਧਿਆਨ ਗਿਆਨ ਕਰਾਂਗੇ। ਯੋਹਨਾ ਨੇ ਯਸੂ ਨੂੰ ਦਰਿਆ ਯਰਦਨ ਵਿੱਚ ਬਪਤਿਸਮਾ ਦਿੱਤਾ। ਕੁਝ ਲੋਕ ਜ਼ਰੂਰ ਪੁੱਛਣਗੇ ਕਿ ਯਸੂ ਜੋ ਪਾਕ ਬੇਐਬ ਤੇ ਲਾਖਤਾ ਸੀ, ਉਹਨੇ ਯੋਹਨਾ ਕੋਲੋਂ ਬਪਤਿਸਮਾ ਕਿਉਂ ਲਿੱਤਾ? ਇਹ ਸੱਚ ਏ ਕਿ ਖੁਦਾਵੰਦ ਯਸੂ ਨੂੰ ਤੋਬਾ ਦੀ ਕੋਈ ਜ਼ਰੂਰਤ ਨਾ ਸੀ ਕਿਉਂਕਿ ਉਹ ਬੇਐਬ ਤੇ ਲਾਖਤਾ ਸੀ, ਉਹਨੇ ਕਦੀ ਕੋਈ ਬੁਰਾਈ ਨਾ ਕੀਤੀ। ਤੇ ਫਿਰ ਯਸੂ ਯੋਹਨਾ ਦੇ ਕੋਲ ਕਿਸ ਲਈ ਆਇਆ? ਤਾਂ ਕਿ ਉਹਦੇ ਗੁਨਾਹਗਾਰ ਲੋਕਾਂ ਦੀ ਤਰ੍ਹਾਂ ਬਪਤਿਸਮਾ ਲਵੇ? ਯਸੂ ਨੇ ਇਹਦੀ ਬਾਬਤ ਕੀ ਆਖਿਆ? ਯਸੂ ਨੇ ਯੋਹਨਾ ਨੂੰ ਆਖਿਆ ਕਿ ਹੁਣ ਤੇ ਹੋਵਨ ਹੀ ਦੇ, ਕਿਉਂਕਿ ਸਾਨੂੰ ਇਸੇ ਤਰ੍ਹਾਂ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਿਬ ਹੈ। ਯਸੂ ਨੇ ਬਪਤਿਸਮਾ ਲੈ ਕੇ ਸਾਡੇ ਸਾਹਮਣੇ ਨਾ ਸਿਰਫ ਇੱਕ ਮਿਸਾਲ ਕਾਇਮ ਕੀਤੀ ਤਾਂ ਕਿ ਅਸੀਂ ਇਹਦੀ ਪੈਰਵੀ ਕਰੀਏ, ਬਲਕਿ ਸਾਨੂੰ ਇਹ ਵੀ ਦਿਖਾਇਆ ਕਿ ਉਹ ਸਾਡੀ ਤਰ੍ਹਾਂ ਜੀਣਾ ਤੇ ਮਰਨ ਵਾਸਤੇ ਆਇਆ। ਸਬਕ ਦੇ ਆਖਿਰ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਤੇ ਯਸੂ ਬਪਤਿਸਮਾ ਪਾ ਕੇ ਫਿਰ ਫੋਰ ਪਾਣੀ ਤੋਂ ਬਾਹਰ ਆ ਗਿਆ ਤੇ ਵੇਖੋ ਉਹਦੇ ਵਾਸਤੇ ਅਸਮਾਨ ਖੁੱਲ੍ਹ ਗਿਆ ਤੇ ਉਹਨੇ ਖੁਦਾ ਦੇ ਰੂਹ ਨੂੰ ਕਬੂਤਰ ਦੀ ਮਾਨਿਤ ਉਤਰਦੇ ਤੇ ਆਪਣੇ ਉੱਤੇ ਆਉਂਦੇ ਵੇਖਿਆ ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ। ਅਜ਼ੀਜ਼ ਦੋਸਤੋ, ਅਸਮਾਨ ਤੋਂ ਆਉਣ ਵਾਲੀ ਆਵਾਜ਼ ਕਿਸ ਦੀ ਸੀ? ਇਹ ਆਵਾਜ਼ ਖੁਦਾਵੰਦ ਖੁਦਾ ਦੀ ਸੀ। ਖੁਦਾ ਨੇ ਕੀ ਫਰਮਾਇਆ? ਖੁਦਾ ਨੇ ਯਸੂ ਨੂੰ ਆਖਿਆ, ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ। ਅਸੀਂ ਕਲਾਮੇ ਪਾਕ ਵਿੱਚ ਪਹਿਲੇ ਹੀ ਵੇਖ ਚੁੱਕੇ ਹਾਂ ਕਿ ਦਾਊਦ ਨਬੀ ਨੇ ਤੇ ਜਬਰਾਇਲ ਫਰਿਸ਼ਤੇ ਨੇ ਮਸੀਹ ਨੂੰ ਖੁਦਾ ਦਾ ਬੇਟਾ ਆਖਿਆ। ਹੁਣ ਇੱਥੇ ਅਸੀਂ ਖੁਦਾਵੰਦ ਖੁਦਾ ਨੂੰ ਪੁਕਾਰ ਕੇ ਕਹਿੰਦਿਆਂ ਹੋਇਆਂ ਸੁਣਦੇ ਹਾਂ ਕਿ ਮੇਰਾ ਪਿਆਰਾ ਬੇਟਾ। ਖੁਦਾ ਨੇ ਯਸੂ ਨੂੰ ਆਪਣਾ ਬੇਟਾ ਕਿਉਂ ਆਖਿਆ? ਅਸੀਂ ਪਹਿਲੇ ਹੀ ਵੇਖ ਚੁੱਕੇ ਹਾਂ ਕਿ ਯਸੂ ਖੁਦਾ ਦਾ ਬੇਟਾ ਕਹਿਲਾਇਆ ਕਿਉਂਕਿ ਉਹ ਆਸਮਾਨ ਤੋਂ ਆਇਆ ਸੀ। ਜ਼ਮੀਨ 'ਤੇ ਯਸੂ ਦਾ ਕੋਈ ਬਾਪ ਨਾ ਸੀ। ਖੁਦਾ ਨੇ ਆਪਣਾ ਅਬਦੀ ਕਲਾਮ ਕੁਮਾਰੀ ਦੇ ਬਤਨ ਵਿੱਚ ਪਾਇਆ। ਪਹਿਲਾ ਜਿਹੜਾ ਇੱਥੇ ਅਹਿਮ ਨੁਕਤਾ ਹੈ ਇਹ ਵੇ ਕਿ ਇੱਥੇ ਯਸੂ ਨੂੰ ਖੁਦਾ ਦਾ ਬੇਟਾ ਕਹਿਆ ਜਾਣ ਦੀ ਇੱਕ ਵਜ੍ਹਾ ਹੋਰ ਵੀ ਹੈ ਅਤੇ ਉਹ ਇਹ ਵੇ ਕਿ ਖੁਦਾ ਨੇ ਯਸੂ ਨੂੰ ਆਪਣਾ ਬੇਟਾ ਇਸ ਲਈ ਆਖਿਆ ਤਾਂ ਕਿ ਉਹਨੂੰ ਦੂਸਰੇ ਲੋਕਾਂ ਤੋਂ ਮੁਨਫਰਦ ਰੱਖੇ। ਯਸੂ ਤਮਾਮ ਬਨੀ ਨੂੰ ਇਨਸਾਨ ਤੋਂ ਮੁਨਫਰਦ ਕਿਉਂ ਹੈ? ਹਰ ਸ਼ਖਸ ਜਿਹੜਾ ਆਦਮ ਤੋਂ ਪੈਦਾ ਹੁੰਦਾ ਹੈ ਉਹ ਆਦਮੀਅਤ ਰੱਖਦਾ ਹੈ, ਉਸਦੀ ਤਬੀਅਤ ਖਤਾ ਪਸੰਦ ਹੁੰਦੀ ਹੈ। ਲੇਕਿਨ ਯਸੂ ਦੀ ਤਬੀਅਤ ਇਸ ਖਸਲਤ ਤੋਂ ਪਾਕ ਸੀ। ਉਹ ਖਤਾ ਪਸੰਦ ਨਹੀਂ ਬਲਕਿ ਖਤਾ ਤਰਸ ਸੀ, ਕਿਉਂਕਿ ਉਹਦੀ ਫਿਤਰਤ ਖਤਾ ਦੇ ਬੀਜ ਤੋਂ ਪਾਕ ਸੀ। ਇਸ ਵਿੱਚ ਕੋਈ ਗੁਨਾਹ ਨਾ ਪਾਇਆ ਗਿਆ ਕਿਉਂਕਿ ਉਹ ਖੁਦਾ ਦੇ ਪਾਕ ਰੂਹ ਦਾ ਹਿੱਸਾ ਹੈ ਜਿਹੜਾ ਆਸਮਾਨ ਤੋਂ ਜ਼ਮੀਨ 'ਤੇ ਆਇਆ। ਉਹਦਾ ਜਿਸਮ ਤੇ ਸਾਡੇ ਜਿਸਮ ਦੀ ਤਰ੍ਹਾਂ ਸੀ, ਮਗਰ ਉਹਦੀ ਫਿਤਰਤ ਖਤਾ ਪਸੰਦੀ ਤੋਂ ਮੁਬਰਾ ਸੀ। ਉਹਦੀ ਫਿਤਰਤ ਕਾਮਲ ਤੇ ਬੇਐਬ ਤੇ ਲਾਖਤਾ ਸੀ। ਇਸੇ ਵਜ੍ਹਾ ਤੋਂ ਖੁਦਾ ਪਾਕ ਜੋ ਬੇਐਬ ਤੇ ਲਾਖਤਾ ਹਸਤੀ ਏ ਯਸੂ ਨੂੰ ਇਹ ਪੁਕਾਰ ਕੇ ਕਹਿੰਦਾ ਤੇ ਉਹਦਾ ਇਜ਼ਹਾਰ ਕਰਦਾ ਕਿ ਇਹ ਮੇਰਾ ਬੇਟਾ ਏ ਤੇ ਉਹ ਯਸੂ ਕੋਲੋਂ ਖੁਸ਼ ਸੀ, ਬਿਲਕੁਲ ਇਸੇ ਤਰ੍ਹਾਂ ਜਿਵੇਂ ਇੱਕ ਬਾਪ ਆਪਣੇ ਫਰਮਾ ਬਰਦਾਰ ਬੇਟੇ ਕੋਲੋਂ ਖੁਸ਼ ਹੁੰਦਾ ਹੈ। ਔਲਾਦ ਦੀ ਸਿਫਤ ਨੂੰ ਬਾਪ ਦਾ ਅਕਸ ਆਖਿਆ ਜਾਂਦਾ ਹੈ। ਜੋ ਕੋਈ ਬੇਟੇ ਨੂੰ ਵੇਖ ਕੇ ਕਹਿੰਦਾ ਏ ਤੇ ਖੁਸ਼ ਹੁੰਦਾ ਏ ਤੇ ਉਹ ਇਹ ਜ਼ਾਹਿਰ ਕਰਦਾ ਕਿ ਉਹਦਾ ਫਰਮਾ ਬਰਦਾਰ ਏ। ਇਸੇ ਤਰ੍ਹਾਂ ਜੋ ਯਸੂ ਨੂੰ ਜਾਣਦਾ ਏ ਉਹ ਖੁਦਾ ਨੂੰ ਜਾਣਦਾ ਹੈ, ਕਿਉਂਕਿ ਖੁਦਾ ਬੇਟੇ ਦੀ ਤਸਵੀਰ ਹੈ ਅਤੇ ਬੇਟਾ ਖੁਦਾ ਦੀ ਤਸਵੀਰ ਹੈ। ਅਤੇ ਯਿਸੂ ਅਸਮਾਨ ਤੋਂ ਇਸ ਲਈ ਉਤਰਿਆ ਕਿ ਆਪਣੇ ਬਾਪ ਖੁਦਾ ਦੀ ਫਿਤਰਤ ਦਾ ਅਕਸ ਵਿਖਾਏ। ਖੁਦਾ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ, ਮਗਰ ਯਿਸੂ ਨੇ ਖੁਦਾ ਦੀ ਪਹਿਚਾਣ ਕਰਾ ਦਿੱਤੀ। ਖੁਦਾ ਯਿਸੂ ਦੇ ਵਸੀਲੇ ਸਾਡੇ ਨਾਲ ਮਿਲਿਆ। ਯਿਸੂ ਵਾਹਿਦ ਇਨਸਾਨ ਏ ਜਿਸ ਦੀ ਫਿਤਰਤ ਕਾਮਿਲ ਅਤੇ ਲਾਖਤਾ ਏ। ਉਹੀ ਵਾਹਿਦ ਹਸਤੀ ਏ ਜੋ ਖੁਦਾ ਦੇ ਪਾਕ ਰੂਹ ਦਾ ਹਿੱਸਾ ਏ ਅਤੇ ਅਸਮਾਨ ਤੋਂ ਉਤਰਿਆ। ਇਹੀ ਵਜ੍ਹਾ ਕਿ ਖੁਦਾ ਨੇ ਅਸਮਾਨ ਤੋਂ ਆਵਾਜ਼ ਦਿੱਤੀ ਅਤੇ ਆਖਿਆ, ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ। ਕਿਉਂਕਿ ਬਾਪ ਨੂੰ ਆਪਣੇ ਬੇਟੇ ਦੀ ਫਰਮਾਬਰਦਾਰੀ ਅਤੇ ਫਖਰ ਏ ਅਤੇ ਉਹ ਸ਼ਰਮਾਂਦਾ ਹਰਗਿਜ਼ ਨਹੀਂ, ਬਲਕਿ ਕਲਾਮ ਖੁਦਾ ਵਿੱਚ ਨਬੀਆਂ ਦੀ ਜ਼ੁਬਾਨੀ ਵੀ ਪੁਕਾਰ ਪੁਕਾਰ ਕੇ ਕਹਿੰਦਾ ਏ ਕਿ ਇਹ ਮੇਰਾ ਪਿਆਰਾ ਬੇਟਾ ਏ ਜਿਸ ਤੋਂ ਮੈਂ ਖੁਸ਼ ਹਾਂ। ਅੱਜ ਦੇ ਬਾਕੀ ਟਾਈਮ ਵਿੱਚ ਅਸੀਂ ਬਾਬ ਨੰਬਰ 4 ਦੀ ਤਲਾਵਤ ਕਰਾਂਗੇ ਅਤੇ ਵੇਖਾਂਗੇ ਕਿ ਯੂਹੰਨਾ ਨੇ ਬਪਤਿਸਮਾ ਪਾਵਨ ਤੋਂ ਬਾਅਦ ਯਿਸੂ ਦੇ ਨਾਲ ਜਿਹੜਾ ਵਾਕਿਆ ਸੀ ਉਸ ਹਵਾਲੇ ਨਾਲ ਉਹਨਾਂ ਦੇ ਨਾਲ ਕੀ ਹੋਇਆ। ਖੁਦਾ ਦਾ ਕਲਾਮ ਬਿਆਨ ਕਰਦਾ ਮੱਤੀ ਬਾਬ 4, ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਕਿ ਅਬਲੀਸ ਤੋਂ ਅਜ਼ਮਾਇਆ ਜਾਏ ਅਤੇ 40 ਦਿਨ ਅਤੇ 40 ਰਾਤ ਫਾਕਾ ਕਰਕੇ ਆਖਿਰ ਨੂੰ ਉਹਨੂੰ ਭੁੱਖ ਲੱਗੀ ਅਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ ਕਿ ਜੇ ਤੂੰ ਖੁਦਾ ਦਾ ਬੇਟਾ ਏ ਤਾਂ ਫਰਮਾ ਕੇ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਉਹਨੂੰ ਆਖਿਆ, ਲਿਖਿਆ ਕਿ ਆਦਮੀ ਸਿਰਫ ਰੋਟੀ ਹੀ ਦੇ ਨਾਲ ਜੀਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਤੋਂ ਜਿਹੜੀ ਖੁਦਾ ਦੇ ਮੂੰਹ ਚੋਂ ਨਿਕਲਦੀ ਏ। ਉਦੋਂ ਪੁਲਿਸ ਉਹਨੂੰ ਮੁਕੱਦਸ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੇ ਕੁੰਗਰੇ 'ਤੇ ਖੜ੍ਹਾ ਕਰਕੇ ਉਹਨੂੰ ਆਖਿਆ ਕਿ ਜੇ ਤੂੰ ਖੁਦਾ ਦਾ ਬੇਟਾ ਏ ਤਾਂ ਆਪਣੇ 'ਤੇ ਹੀ ਥੱਲੇ ਗਿਰਾ ਦੇ, ਕਿਉਂਕਿ ਲਿਖਿਆ ਕਿ ਉਹ ਤੇਰੀ ਬਾਬਤ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਅਤੇ ਉਹ ਤੈਨੂੰ ਆਪਣੇ ਹੱਥਾਂ 'ਤੇ ਚੁੱਕ ਲੈਣਗੇ, ਇੰਜ ਨਾ ਹੋਵੇ ਕਿ ਤੇਰੇ ਪੈਰ ਨੂੰ ਪੱਥਰ ਦੇ ਨਾਲ ਠੇਸ ਲੱਗੇ। ਯਿਸੂ ਨੇ ਉਹਨੂੰ ਆਖਿਆ ਕਿ ਇਹ ਵੀ ਲਿਖਿਆ ਏ ਕਿ ਤੂੰ ਖੁਦਾਵੰਦ ਆਪਣੇ ਖੁਦਾ ਦੀ ਆਜ਼ਮਾਇਸ਼ ਨਾ ਕਰ। ਫਿਰ ਅਬਲੀਸ ਉਹਨੂੰ ਇੱਕ ਬੜੇ ਉੱਚੇ ਪਹਾੜ 'ਤੇ ਲੈ ਗਿਆ ਅਤੇ ਦੁਨੀਆਂ ਦੀਆਂ ਸਾਰੀਆਂ ਸਲਤਨਤਾਂ ਅਤੇ ਉਹਨਾਂ ਦੀ ਸ਼ਾਨੋ ਸ਼ੌਕਤ ਉਹਨੂੰ ਵਿਖਾਈ ਅਤੇ ਉਹਨੂੰ ਆਖਿਆ ਕਿ ਜੇ ਤੂੰ ਝੁੱਕ ਕੇ ਮੈਨੂੰ ਸਜਦਾ ਕਰੇ ਤਾਂ ਸਭ ਕੁਝ ਤੈਨੂੰ ਦੇ ਦੇਵਾਂਗਾ। ਯਿਸੂ ਨੇ ਉਹਨੂੰ ਆਖਿਆ ਕਿ ਇਹ ਸ਼ੈਤਾਨ ਦੂਰ ਹੋ, ਕਿਉਂਕਿ ਲਿਖਿਆ ਹੈ ਕਿ ਤੂੰ ਖੁਦਾਵੰਦ ਆਪਣੇ ਖੁਦਾ ਨੂੰ ਸਜਦਾ ਕਰ ਅਤੇ ਸਿਰਫ ਉਸੇ ਦੀ ਇਬਾਦਤ ਕਰ। ਉਦੋਂ ਪੁਲਿਸ ਉਹਦੇ ਕੋਲੋਂ ਚਲਾ ਗਿਆ ਅਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਖਿਦਮਤ ਕਰਨ ਲੱਗੇ। ਸ਼ੈਤਾਨ ਨੇ 3 ਵਾਰ ਯਿਸੂ ਨੂੰ ਧੋਖਾ ਅਤੇ ਲਾਲਚ ਦੇ ਕੇ ਆਪਣੀ ਮਨਵਾਵਣ ਦੀ ਕੋਸ਼ਿਸ਼ ਕੀਤੀ ਅਤੇ ਕਸੂਰ ਕਰਾਵਣ ਦਾ ਪੂਰਾ ਯਤਨ ਕੀਤਾ। 3 ਵਾਰ ਯਿਸੂ ਨੇ ਸ਼ੈਤਾਨ ਨੂੰ ਖੁਦਾ ਦੇ ਕਲਾਮ ਵਿੱਚੋਂ ਆਇਤ ਪੇਸ਼ ਕਰਦਿਆਂ ਹੋਇਆਂ ਜਵਾਬ ਦਿੱਤਾ। ਜਿਸ ਤਰ੍ਹਾਂ ਸ਼ੈਤਾਨ ਨੇ ਬਾਗ ਅਦਨ ਵਿੱਚ ਹਵਾ ਅਤੇ ਆਦਮ ਨੂੰ ਵਰਗਲਾਇਆ ਅਤੇ ਖੁਦਾ ਦਾ ਕਸੂਰਵਾਰ ਠਹਿਰਾਇਆ, ਇਸੇ ਤਰ੍ਹਾਂ ਉਹਨੇ ਯਿਸੂ ਨੂੰ ਵੀ ਜੰਗਲ ਵਿੱਚ ਅਜ਼ਮਾਇਆ ਅਤੇ ਵਰਗਲਾਉਣ ਅਤੇ ਕਸੂਰਵਾਰ ਠਹਿਰਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ, ਮਗਰ ਯਿਸੂ ਕਸੂਰਵਾਰ ਨਾ ਠਹਿਰਿਆ। ਸ਼ੈਤਾਨ ਨੇ ਯਿਸੂ ਨੂੰ ਕਿਉਂ ਅਜ਼ਮਾਇਆ? ਇਸ ਲਈ ਕਿ ਸ਼ੈਤਾਨ ਨੂੰ ਮਾਲੂਮ ਸੀ ਕਿ ਉਹ ਬੇਐਬ ਨਜਾਤ ਦਹਿੰਦਾ ਏ, ਜਿਹੜਾ ਨਸਲੇ ਆਦਮ ਨੂੰ ਸ਼ੈਤਾਨ ਦੀ ਗੁਲਾਮੀ ਤੋਂ ਆਜ਼ਾਦੀ ਦਿਲਾਉਣ ਵਾਸਤੇ ਅਸਮਾਨ ਤੋਂ ਜ਼ਮੀਨ 'ਤੇ ਆਇਆ। ਸ਼ੈਤਾਨ ਨੂੰ ਇਹ ਵੀ ਮਾਲੂਮ ਸੀ ਕਿ ਜੇ ਯਿਸੂ ਨੇ ਇੱਕ ਮਾਮੂਲੀ ਜਿਹੀ ਗਲਤੀ ਕਰ ਦਿੱਤੀ ਤਾਂ ਉਹ ਗੁਨਾਹਗਾਰਾਂ ਨੂੰ ਨਜਾਤ ਦਿਲਾਉਣ ਦੇ ਕਾਬਲ ਨਹੀਂ ਰਹੇਗਾ। ਇਸੇ ਤਰ੍ਹਾਂ ਸਭ ਦੇ ਸਭ ਗੁਨਾਹਗਾਰ ਉਹਦੀ ਹਕੂਮਤ ਦੇ ਮਤਹਿਤ ਰਹਿਣਗੇ ਅਤੇ ਗੁਨਾਹ ਦੀ ਗੁਲਾਮੀ ਵਿੱਚ ਫਸੇ ਰਹਿਣਗੇ। ਇਸੇ ਲਈ ਸ਼ੈਤਾਨ ਨੇ ਯਿਸੂ ਨੂੰ ਹਰਾਸਾਂ ਕਰਕੇ ਅਤੇ ਧੋਖਾ ਦੇ ਕੇ ਕਸੂਰ ਕਰਾਵਣ ਦੇ 3 ਵੱਡੇ ਯਤਨ ਕੀਤੇ, ਮਗਰ ਯਿਸੂ ਸ਼ੈਤਾਨ ਦੇ ਜਾਲ ਵਿੱਚੋਂ ਨਿਕਲ ਗਿਆ। ਹਾਂ, ਸ਼ੈਤਾਨ ਸਾਡੇ ਬਾਪ ਆਦਮ ਅਤੇ ਮਾਂ ਹਵਾ 'ਤੇ ਗਾਲਬ ਹੋਇਆ ਅਤੇ ਉਹਨਾਂ ਨੂੰ ਕਸੂਰਵਾਰ ਬਣਾ ਦਿੱਤਾ, ਮਗਰ ਉਹ ਖੁਦਾ ਦੇ ਮੁਕੱਦਸ ਬੇਟੇ 'ਤੇ ਗਾਲਬ ਨਾ ਆ ਸਕਿਆ। ਯਿਸੂ ਗੁਨਾਹ ਨਾ ਕਰ ਸਕਦਾ ਸੀ ਕਿਉਂਕਿ ਉਹ ਖੁਦਾ ਗੁਨਾਹ ਨਹੀਂ ਕਰ ਸਕਦਾ। ਜਿਵੇਂ ਬਾਪ ਵੈਸਾ ਬੇਟਾ, ਯਿਸੂ ਮਸੀਹ ਇਨਸਾਨੀ ਜਿਸਮ ਦੇ ਅੰਦਰ ਖੁਦਾ ਦਾ ਜ਼ਿੰਦਾ ਕਲਾਮ ਅਤੇ ਬੜੀ ਅਜ਼ੀਮ ਕੁਦਰਤ ਸੀ। ਖੁਦਾ ਨੇ ਯਿਸੂ ਨੂੰ ਦੁਨੀਆਂ ਵਿੱਚ ਇਸ ਲਈ ਭੇਜਿਆ ਸੀ ਤਾਂ ਕਿ ਉਹ ਬਨਿਆਦਮ ਨੂੰ ਸ਼ੈਤਾਨ ਅਤੇ ਗੁਨਾਹ ਦੀ ਤਬਾਹੀਕਾਰੀਆਂ ਤੋਂ ਬਚਾ ਸਕੇ, ਕਿਉਂਕਿ ਸਿਰਫ ਉਹੀ ਜਿਹਨੇ ਸ਼ੈਤਾਨ 'ਤੇ ਗੁਨਾਹ 'ਤੇ ਇਖਤਿਆਰ 'ਤੇ ਫਤਿਹ ਪਾਈ। ਇਸੇ ਵਜ੍ਹਾ ਤੋਂ ਕਲਾਮ ਖੁਦਾ ਮਸੀਹ ਦੀ ਬਾਬਤ ਕਹਿੰਦਾ ਏ, ਚੁਨਾਚੇ ਐਸਾ ਹੀ ਸਰਦਾਰ ਕਾਹਿਨ ਸਾਡੇ ਲਾਇਕ ਵੀ ਸੀ ਜਿਹੜਾ ਪਾਕ ਅਤੇ ਬੇਰਿਆ ਅਤੇ ਬੇਦਾਗ ਹੋਵੇ ਅਤੇ ਗੁਨਾਹਗਾਰਾਂ ਤੋਂ ਜੁਦਾ ਅਤੇ ਅਸਮਾਨਾਂ ਤੋਂ ਬੁਲੰਦ ਕੀਤਾ ਗਿਆ ਹੋਵੇ। ਤੇ ਉਹਨਾਂ ਸਰਦਾਰ ਕਾਹਿਨਾਂ ਦੀ ਮਾਨਿਤ ਇਸ ਦਾ ਮੁਹਤਾਜ ਨਾ ਹੋਵੇ ਕਿ ਹਰ ਰੋਜ਼ ਪਹਿਲੇ ਆਪਣੇ ਗੁਨਾਹਾਂ ਅਤੇ ਫਿਰ ਉਮਤ ਦੇ ਗੁਨਾਹਾਂ ਵਾਸਤੇ ਕੁਰਬਾਨੀਆਂ ਚੜ੍ਹਾਉਣ, ਕਿਉਂਕਿ ਉਹਨੇ ਉਹ ਇੱਕ ਹੀ ਵਾਰ ਕਰ ਗੁਜ਼ਰਿਆ ਜਿਸ ਵੇਲੇ ਉਹਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਇਬਰਾਨੀਓ ਬਾਬ 7:26-27। ਦੋਸਤੋ, ਪ੍ਰੋਗਰਾਮ ਸੁਣਨ ਵਾਸਤੇ ਅਸੀਂ ਤੁਹਾਡੇ ਮਸ਼ਕੂਰ ਅਤੇ ਮਮਨੂਨ ਹਾਂ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਰਹੋ। ਖੁਦਾ ਨੇ ਚਾਹਿਆ ਤਾਂ ਅਸੀਂ ਵੇਖਾਂਗੇ ਕਿ ਯੂਹੰਨਾ ਦੇ ਸ਼ਾਗਿਰਦਾਂ ਨੇ ਉਹਨੂੰ ਛੱਡ ਕੇ ਯਿਸੂ ਦੀ ਪੈਰਵੀ ਦਾ ਇਰਾਦਾ ਕਿਉਂ ਕੀਤਾ। ਅੱਜ ਅਸੀਂ ਜੋ ਸਿੱਖਿਆ ਹੈ, ਖੁਦਾ ਸਾਨੂੰ ਇਹਦੀ ਫਰਮਾ ਬਰਦਾਰੀ ਦਾ ਫਜ਼ਲ ਦੇਵੇ। ਅਸੀਂ ਖੁਦਾ ਦੇ ਕਲਾਮ ਦੀ ਇਸ ਆਇਤ ਦੇ ਨਾਲ ਤੁਹਾਨੂੰ ਰੁਖਸਤ ਕਰਨੇ ਹਾਂ। ਅਤੇ ਤੁਸੀਂ ਜਾਣਦੇ ਹੋ ਕਿ ਉਹ ਯਿਸੂ ਮਸੀਹ ਇਸ ਲਈ ਜ਼ਾਹਿਰ ਹੋਇਆ ਤਾਂ ਕਿ ਗੁਨਾਹਾਂ ਨੂੰ ਚੁੱਕ ਲਏ, ਅਤੇ ਉਸਦੀ ਜ਼ਾਤ ਵਿੱਚ ਗੁਨਾਹ ਨਹੀਂ। 1 ਯੂਹੰਨਾ 3:5। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-3043-110, ਯਾਨੀ 0341-3043-110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।